ਨਹੀਂ ਤਾਂ ਪਹਿਲੇ ਦਿਨ ਆ ਕੇ ਕੋਈ ਆਖੇ ਵੀ ਮੈਨੂੰ ਵੀ ਇੱਥੇ ਅੱਧ ਦਿਓ, ਮੈਨੂੰ ਵੀ ਵੱਡਾ ਮੰਨੋ, ਮੈਨੂੰ ਵੀ ਵੱਡਾ ਮੰਨੋ, ਇਉਂ ਨਹੀਂ ਵੱਡਾ ਜਾਣਿਆ ਜਾਂਦਾ। ਮਹਾਰਾਜ ਕਹਿੰਦੇ ਪਹਿਲਾਂ ਪ੍ਰਵਾਨ ਹੋਵੋ, ਪਹਿਲਾਂ ਪੰਜ ਜਿਨ੍ਹਾਂ ਨੇ ਪੰਜ ਪ੍ਰਾਣਾਂ ਨੂੰ ਸਾਧਿਆ ਹੈ ਉਹ ਪਹਿਲਾਂ ਆਓ ਬਾਈ, ਪਹਿਲਾਂ ਸਿਰੋਪਾ ਉਨ੍ਹਾਂ ਨੂੰ ਦਿੰਦੇ ਹਾਂ। ਪੰਜ ਪ੍ਰਧਾਨ, ਫਿਰ ਜਿਨ੍ਹਾਂ ਨੇ ਅੰਦਰਲੀਆਂ ਪੰਜ ਦੂਸਰੀਆਂ ਪੌਣਾਂ ਨੂੰ ਸਾਧਿਆ ਹੈ। ਸੋ ਜਿਹੜੀ ਕ੍ਰਿਕਲ ਪੌਣ ਹੈ ਜਿਹਦੇ ਨਾਲ ਆਪਾਂ ਨੂੰ ਛਿੱਕ ਆਉਂਦੀ, ਛਿੱਕ ਛਿੱਕ ਮਾਰਦੇ ਕ੍ਰਿਕਲ ਪੌਣੇ ਕੰਮ ਕਰਦੀ। ਜਿਹੜੀ ਕੂਰਮ ਪੌਣ ਹੈ ਇਹ ਅੱਖਾਂ ਦੀਆਂ ਪਲਕਾਂ ਜਿਹੜੀਆਂ ਵਾਰ ਵਾਰ ਖੁੱਲਦੀਆਂ ਬੰਦ ਹੁੰਦੀਆਂ, 25,000 ਵਾਰ ਖੁੱਲਦੀਆਂ ਤੇ ਬੰਦ ਹੁੰਦੀਆਂ 24 ਘੰਟੇ, ਇਹ ਕੂਰਮ ਪੌਣ ਇਹ ਕੰਮ ਕਰਦੀ। ਫਿਰ ਇੱਕ ਪੌਣ ਦਾ ਨਾਮ ਹੈ ਨਾਗ, ਜਿਹੜੀ ਡਕਾਰ ਲਿਆਉਂਦੀ ਆਪਣਾ। ਫਿਰ ਇੱਕ ਪੌਣ ਦੇਵਦੱਤ, ਜਿਹਦੇ ਨਾਲ ਉਬਾਸੀ ਆਉਂਦੀ ਹੈ। ਇੱਕ ਪੌਣ ਜਿਹੜੀ ਹੈ ਧਨੱਜੈ, ਧਨੱਜੈ ਪੌਣ ਮਰਨ ਤੋਂ ਬਾਅਦ ਜਿਹੜਾ ਪੇਟ ਫੁੱਲ ਜਾਂਦਾ ਇਹ ਧਨੱਜੈ ਪੌਣ ਕੰਮ ਕਰਦੀ। ਇਹਨਾਂ ਪੰਜਾਂ ਨੂੰ ਜਿਉਂਦੇ ਹੀ ਕਾਬੂ ਕਰ ਲੈਣਾ, ਇਹ ਵੀ ਯੋਗ ਮਤ ਵਿਚ ਬੜੀ ਡੂੰਘੀ ਚੀਜ਼ ਹੈ। ਵੈਸੇ ਤੇ ਆਪਣੇ ਸਿਮਰਨ ਕਰਦਿਆਂ ਵੀ ਇਹੀ ਅਵਸਥਾ ਬਣਦੀ ਹੈ। ਉਧਰ ਜਰਾ ਇਹ ਆ ਵੀ ਹੱਠ ਯੋਗ ਵਿਚ ਬਹੁਤਾ ਔਖੇ ਹੋਣਾ ਪੈਂਦਾ, ਸਿਮਰਨ ਵਾਲਿਆਂ ਲਈ ਸੁਤੇ ਸਿੱਧੀ ਹੈ। ਸੁਣਿਆ ਯੋਗ ਯੁਗਤ ਤਨ ਭੇਦ ਸੁਭਾਵਕ ਹੀ ਬਣ ਜਾਂਦਾ। ਮਹਾਰਾਜ ਕਹਿੰਦੇ ਦੇਖੋ ਭਾਈ ਜੀ ਨੇ ਪੰਜ ਪ੍ਰਾਣ ਪਹਿਲਾਂ ਸਾਧੇ ਨੇ, ਪੰਜ ਪੌਣਾਂ ਦੂਸਰੀਆਂ ਸਾਧ ਲਈਆਂ, ਉਹਨੂੰ ਕਹਾਂਗੇ ਇਹ ਪ੍ਰਧਾਨ ਯੋਗੀ ਹੈ। ਸਾਧੀਆਂ ਜਿਨ੍ਹਾਂ ਨੇ ਸਾਧੀਆਂ ਉਹਨਾਂ ਨੂੰ ਵੀ ਅਸੀਂ ਸਤਿਕਾਰ ਦਿੰਦੇ। ਜੇ ਇਕੱਲੀਆਂ ਆ ਕੇ ਰੋਟੀਆਂ ਹੀ ਖਾਣਾ ਯੋਗੀ ਚ ਵੀ ਸਵਾਹ ਮਾਰ ਲਈ ਪਿੰਡੇ ਤੇ, ਟੇਢਾ ਜਾਂ ਡੰਡਾ ਫੜ ਲਿਆ, ਚੀਪੀ ਫੜ ਲਈ, ਕੰਨਾਂ ਚ ਮੁੰਦਰਾਂ ਪਾ ਲਈਆਂ, ਮਹਾਰਾਜ ਕਹਿੰਦੇ ਇਹਨੂੰ ਯੋਗੀ ਨਹੀਂ ਕਹਿੰਦੇ। ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਵਿਭੂਤ, ਉੱਥੇ ਵੀ ਜਾ ਕੇ ਉਪਦੇਸ਼ ਯੋਗੀਆਂ ਨੂੰ ਇਹੀ ਕਰਨਗੇ। ਪੰਚੇ ਪਾਵ ਹੈ ਦਰਗ ਹੈ ਮਾਨ, ਫਿਰ ਜਿਹੜੇ ਪੰਚ ਸ੍ਰੇਸ਼ਟ ਨੇ ਤੀਸਰਾ ਕਰਮ ਕਰਦੇ ਨੇ ਉਸ ਤੋਂ ਉਤਲੀ ਅਵਸਥਾ ਚਲੇ ਜਾਂਦੇ ਨੇ। ਜਿਹੜੇ ਦਰ ਗਹਿ, ਦਰ ਦਸਮ ਦੁਆਰ ਦੇ ਵਿੱਚ ਗਹਿ, ਉਸ ਸਥਾਨ ਤੇ ਜਾ ਕੇ ਮਾਣ ਆਦਰ ਸਤਿਕਾਰ ਪਾਉਂਦੇ ਨੇ। ਉਹ ਕਿਸ ਤਰ੍ਹਾਂ ਪਾਉਂਦੇ ਨੇ? ਮਹਾਰਾਜ ਕਹਿੰਦੇ ਦੇਖੋ ਭਾਈ ਇਹ ਅਵਸਥਾ ਦੀ ਗੱਲ ਹੈ। ਇਉਂ ਤਾਂ ਲੋਕ ਅੱਜ ਕੱਲ੍ਹ ਜਿਵੇਂ ਹਰੇਕ ਹੀ ਚਾਹੁੰਦਾ ਕਿ ਜਿਹੜਾ ਮੇਰੇ ਨਾਲੋਂ ਸੀਨੀਅਰ ਹੈ ਇਹ ਕਿਤੇ ਨਾ ਕਿਤੇ ਇੱਧਰ ਉੱਧਰ ਜਾਵੇ ਤਾਂ ਮੈਂ ਜੂਨੀਅਰ ਪਹਿਲਾਂ ਹੀ ਪਹੁੰਚ ਜਾਏ, ਇੱਥੇ ਪੈਸੇ ਪੂਸੇ ਦੇ ਕੇ ਜੂਨੀਅਰ ਸੀਨੀਅਰ ਬਣਨ ਨੂੰ ਤਿਆਰ ਹੀ ਰਹਿੰਦਾ। ਇਹ ਯੋਗੀਆਂ ਵਿੱਚ ਵੀ ਹੈ, ਇਹ ਸਾਧੂ ਸੰਤਾਂ ਵਿੱਚ ਵੀ ਹੈ। ਵੀ ਇਹਨਾਂ ਸੰਤਾਂ ਤਾਂ ਹੁਣ ਖਵਾਓ ਜ਼ਹਿਰ ਚੱਲਦੇ ਕਰੋ, ਚੇਲਾ ਕਹਿੰਦਾ ਮੈਂ ਗੱਦੀ ਸਾਂਭ ਲਾਂ। ਇਸ ਤਰ੍ਹਾਂ ਹੀ ਯੋਗੀਆਂ ਦੇ ਵਿੱਚ ਮਾੜੀ ਜਿਹੀ ਸ਼ਕਤੀ ਆਈ ਤੇ ਬਸ ਬਣ ਬੈਠੇ ਯੋਗੀ। ਮਹਾਰਾਜ ਕਹਿੰਦੇ ਤਰਤੀਬ ਅਨੁਸਾਰ ਯੋਗੀ ਬਣੋ, ਪਹਿਲਾਂ ਇਹ ਪੰਜ ਪੌਣਾ ਦਸਾਂ ਪੌਣਾ ਨੂੰ ਸਾਧਨਾ ਕਰੋ। ਹੁਣ ਜਿਹੜੀ ਹੈ ਨਾ ਦਸਮ ਦੁਆਰ ਤੱਕ ਜਿਹੜੀ ਜਾਣੀ ਚੀਜ਼ ਉਹ ਇਹ ਹੈ ਕਿ ਇਹਨਾਂ ਪਹਿਲਾਂ ਪੰਜਾਂ ਨੂੰ ਤੁਸੀਂ ਧਾਰਨਾ ਕੀਤਾ। ਪੰਜਾਂ ਨੂੰ ਕਿਹੜੀ ਕਿਹੜੀ ਚੀਜ਼ ਹੈ? ਖੇਚਰੀ, ਭੂਚਰੀ, ਚਰਚਰੀ, ਅਗੋਚਰੀ ਤੇ ਉਨਮਨੀ, ਇਹ ਪੰਜ ਚੀਜ਼ਾਂ ਸੰਭਾਲੀਆਂ ਆਪਣੀਆਂ। ਜੇ ਪੰਜਾਂ ਦਾ ਧਿਆਨ ਕੀਤਾ, ਜੇ ਪੰਜਾਂ ਨੂੰ ਤੁਸੀਂ ਪ੍ਰਾਪਤ ਕਰ ਲਿਆ ਤਾਂ ਤੁਸੀਂ ਦਰ ਦਸਮ ਦੁਆਰ ਦੇ ਵਿੱਚ ਮਾਣਯੋਗ ਸਥਾਨ ਪ੍ਰਾਪਤ ਕਰ ਸਕਦੇ ਹੋ। ਨਹੀਂ ਤਾਂ ਹਰੇਕ ਹੀ ਚਾਹੁੰਦਾ ਕਿ ਮੈਂ ਵੱਡਾ ਮਹੰਤ ਬਣ ਜਾਵਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਇਹ ਕੀ ਚੀਜ਼ ਹੋਈ? ਮਹਾਰਾਜ ਕਹਿੰਦੇ ਇਹ ਨਹੀਂ ਖੇਚਰੀ, ਖੇ ਹੁੰਦਾ ਅਸਮਾਨ, ਅਸਮਾਨ ਵਿੱਚ ਵਿਚਰਨ ਵਾਲਾ ਸ਼ਕਤੀ ਦੇ ਨਾਲ ਉਹਨੂੰ ਕਹਿੰਦੇ ਖੇਚਰੀ। ਇਹ ਜਿਹੜੇ ਖੇਚਰੀ ਵਾਲੇ ਨੇ ਇਹ ਆਪਣਾ ਧਿਆਨ ਟਿਕਾਉਂਦੇ ਨੇ ਤਾਲੂ ਸਥਾਨ ਤੇ। ਪਹਿਲਾਂ ਤਾਂ ਜੀਵ ਨੂੰ ਖਿੱਚ ਖਿੱਚ ਲੰਮਾ ਕਰੀ ਜਾਂਦੇ, ਫਿਰ ਜੀਵ ਨੂੰ ਅੰਦਰ ਤਾਲੂ ਚ ਮੋੜ ਕੇ ਲਾ ਲੈਂਦੇ ਨੇ, ਉਥੋਂ ਮਿੱਠੀ ਕਫ ਨੂੰ ਪ੍ਰਾਪਤ ਕਰਦੇ ਨੇ। ਉਹ ਮਿੱਠੀ ਕਫ ਨੂੰ ਪ੍ਰਾਪਤ ਕਰਕੇ ਖੇਚਰੀ ਅਵਸਥਾ ਨੂੰ ਚਲੇ ਜਾਂਦੇ ਨੇ। ਖੇਚਰੀ ਅਵਸਥਾ ਵਿੱਚ ਫਿਰ ਅਸਮਾਨ ਵਿੱਚ ਉੱਡਣ ਦੀ ਸ਼ਕਤੀ ਆ ਜਾਂਦੀ। ਸੋ ਇਸ ਪ੍ਰਕਾਰ ਦੀ ਇਹ ਸ਼ਕਤੀ ਹੈ। ਇਸੇ ਪ੍ਰਕਾਰ ਜਿਹੜੀ ਖੇਚਰੀ ਤੋਂ ਬਾਅਦ ਭੂਚਰੀ ਆਉਂਦੀ ਹੈ, ਭੂਚਰੀ ਅਵਸਥਾ ਉਹ ਹੁੰਦੀ ਜਿਹੜੀ ਭੂ ਧਰਤੀ ਨੂੰ ਕਹਿੰਦੇ ਚਰੀ, ਮਤਲਬ ਚੱਲਣ ਵਾਲੇ, ਧਰਤੀ ਤੇ ਵਿਚਰਨ ਵਾਲੀ ਹਰ ਚੀਜ਼ ਦਾ ਗਿਆਨ ਹੋ ਜਾਣਾ। ਭੂਚਰੀ ਵਾਲੇ ਜਿਹੜੇ ਨੇ ਇਹ ਪ੍ਰਵੱਟਿਆਂ ਦੇ ਵਿਚਕਾਰ ਆਗਿਆ ਚੱਕਰ ਚ ਧਿਆਨ ਟਿਕਾ ਕੇ ਭੂਚਰੀ ਅਵਸਥਾ ਨੂੰ ਪ੍ਰਾਪਤ ਕਰਦੇ ਹੋ। ਤੁਸੀਂ ਜਿਹਨੇ ਕੀਤਾ ਭਾਈ ਸਤਿਕਾਰ ਯੋਗ, ਜੇ ਨਹੀਂ ਕੀਤਾ ਫਿਰ ਉਹ ਯੋਗੀ ਕਹਾਉਣ ਦਾ ਹੱਕਦਾਰ ਨਹੀਂ। ਇਸ ਤਰ੍ਹਾਂ ਉਹ ਧਰਤੀ ਤੇ ਵਿਚਰਨ ਵਾਲਿਆਂ ਵਿੱਚ ਹੋ ਜਾਂਦਾ, ਦੂਰ ਦੂਰ ਤੱਕ ਪੈਰਾਂ ਨਾਲ ਨਹੀਂ ਬੈਠਾ ਹੀ ਚਲਾ ਜਾਂਦਾ ਹੈ, ਇੰਨੀ ਸ਼ਕਤੀ ਦਾ ਮਾਲਕ ਹੋ ਜਾਂਦਾ। ਫਿਰ ਖੇਚਰੀ, ਫਿਰ ਭੂਚਰੀ, ਫਿਰ ਚਰਚਰੀ। ਚਰਚਰੀ ਹੁੰਦੀ ਜਿਹੜੀ ਜਲ ਦੇ ਵਿੱਚ ਵਿਚਰਨ ਦੀ ਸ਼ਕਤੀ ਹੋ ਜਾਂਦੀ, ਪਾਣੀ ਦੇ ਉੱਤੇ ਬਹਿ ਕੇ ਦਿਖਾ ਦਿੰਦਾ ਲੋਕਾਂ ਨੂੰ, ਪਾਣੀ ਚ ਡੁਬੋ ਦੇ ਡੁੱਬਦਾ ਹੀ ਨਹੀਂ। ਉਹ ਚਰਚਰੀ ਅਵਸਥਾ ਵਾਲੇ ਜਿਹੜੇ ਤ੍ਰਿਕੁਟੀ ਚ ਧਿਆਨ ਧਾਰਦੇ ਨੇ, ਆਪਣਾ ਤ੍ਰਿਕੁਟੀ ਨੂੰ ਫੋੜ ਲੈਂਦੇ ਨੇ ਜਿਹੜੇ, ਉਹ ਬਈ ਚਰਚਰੀ ਅਵਸਥਾ ਦੇ ਮਾਲਕ ਨੇ, ਬਈ ਉਹ ਸਤਿਕਾਰਯੋਗ ਨੇ ਜੇ ਇੱਥੇ ਤੱਕ ਪਹੁੰਚ ਜਾਣ। ਫਿਰ ਇਸ ਤੋਂ ਬਾਅਦ ਆਉਂਦਾ ਅਗੋਚਰੀ ਅਵਸਥਾ। ਅਗੋਚਰੀ ਅਵਸਥਾ ਹੁੰਦੀ ਹੈ ਜਿਹੜੇ ਛੇ ਚੱਕਰਾਂ ਦੀ ਕੈਦ ਤੋਂ ਪਰੇ ਹੋ ਜਾਣਾ, ਮੂਲਾ ਧਾਰ, ਸੁਧਾਰਾ ਸਥਾਨ ਚੱਕਰ, ਅਨਹਤ ਚੱਕਰ, ਵਿਸ਼ੁੱਧ ਚੱਕਰ, ਆਗਿਆ ਚੱਕਰ, ਅਨਹਤ ਚੱਕਰ, ਇਨ੍ਹਾਂ ਚੱਕਰਾਂ ਦੀ ਕੈਦ ਤੋਂ ਪਰੇ ਹੋ ਕੇ ਜਿਹੜਾ ਸਿੱਧਾ ਤ੍ਰਿਕੁਟੀ ਨੂੰ ਭੰਨ ਕੇ ਦਸਮ ਦੁਆਰ ਚ ਜਾ ਕੇ ਸਹੰਸਰ ਦਲ ਕਮਲ ਨੂੰ ਦੇਖਦਾ। ਸਹੰਸਰ ਮਤਲਬ ਹਜ਼ਾਰ ਪੱਤਿਆਂ ਵਾਲਾ ਕਮਲ ਦਾ ਫੁੱਲ ਹੈ ਇੱਕ, ਜਦੋਂ ਉੱਥੇ ਤੱਕ ਚਲਿਆ ਜਾਂਦਾ ਦਸਮ ਦੁਆਰ ਦੇ ਵਿੱਚ, ਭਾਈ ਉਹਨੂੰ ਮੰਨਦੇ ਆ ਸ੍ਰੇਸ਼ਟ ਯੋਗੀ। ਜਿਨ੍ਹਾਂ ਨੇ ਤੁਹਾਡੇ ਚੋਂ, ਮਹਾਰਾਜ ਕਹਿੰਦੇ ਹਜ਼ਾਰ ਕਮਲ ਦੇਖਿਆ ਹਜ਼ਾਰ ਪੱਤੀਆਂ ਵਾਲਾ, ਉਹ ਆ ਜਾਓ ਅੱਗੇ। ਇਉਂ ਸਤਿਗੁਰੂ ਜੀ ਨੇ ਸੀਟਾਂ ਅਨੁਸਾਰ ਸਾਰੇ ਸੈੱਟ ਕਰਤੇ ਬੈਠੇ, ਜਿਹੜੇ ਆਕੜ ਆਕੜ ਕੇ ਬੈਠਦੇ ਸੀ। ਕਹਿੰਦੇ ਮਹਾਰਾਜ ਕਹਿੰਦੇ ਤੇਰਾ ਬਈ ਹਜ਼ਾਰ ਕਮਲ ਦੇਖਿਆ, ਨਾ ਮਹਾਰਾਜ ਫਿਰ ਤੂੰ ਅੱਗੇ ਹੋ ਕਿਉਂ ਬਹਿਣਾ, ਆਪਣੇ ਆਪ ਨੂੰ ਵੱਡਾ ਮਹੰਤ ਕਿਉਂ ਗਿਣਦਾ, ਵੱਡਾ ਯੋਗੀ ਕਹੋ ਨਾ। ਜਿਨ੍ਹਾਂ ਨੇ ਪ੍ਰਾਪਤੀ ਕੀਤੀ ਆ ਪ੍ਰਣਵਤ ਨਾਨਕ ਤਿਨਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ, ਉਹ ਦੂਜਿਆਂ ਦੀ ਸ਼ਰਨ ਪੈ। ਕਿਉਂ ਆਪਣੇ ਆਪ ਨੂੰ ਜਿਹੜੇ ਵੱਡੇ ਕਹਾਉਂਦੇ ਸੀ ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਹੰਕਾਰ ਤੋਂ ਰਹਿਤ ਕਰਤਾ। ਅਖੀਰਲੀ ਅਵਸਥਾ ਆਉਂਦੀ ਉਨਮਨੀ। ਉਨਮਨੀ ਅਵਸਥਾ ਉਹ ਹੁੰਦੀ ਹੈ ਜਦੋਂ ਆਪਣੇ ਸਵਾਸਾਂ ਨੂੰ ਚੜਾ ਕੇ ਤਾਲੂ ਸਥਾਨ ਦੇ ਰਾਹੀਂ ਬਿਲਕੁਲ ਵਿਚਕਾਰ, ਜਿਵੇਂ ਬੱਚਾ ਜਨਮ ਲੈਂਦਾ ਉਦੋਂ ਦੇਖੋ ਸੈਂਟਰ ਚ ਉਹਦਾ ਸਿਰ ਬੜਾ ਪੋਲਾ ਜਿਹਾ ਹੁੰਦਾ, ਜਿਹੜੇ ਸਥਾਨ ਤੋਂ ਦਸਮ ਦੁਆਰ ਉੱਥੇ ਕੀ ਤਾਲੂ ਸਥਾਨ ਉਹਨੂੰ ਕਹਿੰਦੇ ਨੇ, ਉਹ ਥਾਂ ਤੋਂ ਬ੍ਰਹਮਰੰਧਰ ਨਾੜੀ ਨੂੰ ਫੋੜ ਕੇ ਬ੍ਰਹਮ ਲੋਕ ਦੀ ਪ੍ਰਾਪਤੀ ਕਰਦਾ। ਉਥੋਂ ਦੀ ਸਵਾਸ ਕੱਢਦੇ ਨੇ ਯੋਗੀ ਆਪਣੇ, ਸੂਈ ਦੇ ਨੱਕੇ ਜਿੰਨੀ ਥਾਂ ਜਿੰਨਾ ਖੂਨ ਨਿਕਲਦਾ ਜਦੋਂ ਉਥੋਂ ਆਪਣੇ ਸਰੀਰ ਚੋਂ ਆਤਮਾ ਨੂੰ ਕੱਢਦੇ ਨੇ, ਉਹ ਸਿੱਧਾ ਬ੍ਰਹਮ ਲੋਕ ਚਲੇ ਜਾਂਦੇ ਨੇ, ਬ੍ਰਹਮਾ ਦੇ ਲੋਕ। ਬ੍ਰਹਮਾ ਦੇ ਲੋਕ ਜਾ ਕੇ ਜਿੰਨੀ ਉਮਰ ਬ੍ਰਹਮਾ ਦੀ ਹੁੰਦੀ ਹੈ, ਉਹ ਕਈ ਵਾਰ ਦੱਸੀ ਬ੍ਰਹਮਾ ਦੀ ਉਮਰ ਕਿੰਨੀ ਹੈ, ਓਨੀ ਉਮਰ ਭੋਗ ਕੇ ਉੱਥੇ ਜਾ ਕੇ ਫਿਰ ਉਹ ਗਿਆਨ ਦੀ ਪ੍ਰਾਪਤੀ ਕਰਕੇ ਜਦੋਂ ਬ੍ਰਹਮ ਲੋਕ ਮਹਾਂਪਰਲੋਂ ਵੇਲੇ ਸਮਾਪਤ ਹੋਣ ਲੱਗਦਾ ਤਾਂ ਉਹ ਗਿਆਨ ਦੀ ਪ੍ਰਾਪਤੀ ਕਰਕੇ ਮੁਕਤੀ ਨੂੰ ਪਾ ਕੇ ਸਿੱਧੇ
ਦਰ ਦਸਵੀਂ ਦੁਆਰ ਰੂਪੀ ਦਰ ਦੇ ਵਿੱਚ ਬਹਿ ਜਿਹੜਾ ਅਸਥਾਨ ਹੈ ਉੱਥੇ ਜਾ ਕੇ ਮਾਣ ਇੱਜ਼ਤ ਸਤਿਕਾਰ ਪਾਉਂਦੇ ਨੇ। ਜਦੋਂ ਦਸਵੀਂ ਦੁਆਰ ਵਿੱਚ ਸਵਾਸ ਚਲੇ ਜਾਂਦੇ ਨੇ ਯੋਗੀਆਂ ਦੇ, ਤਾਂ ਉਹ ਸਾਰਿਆਂ ਨਾਲੋਂ ਸ਼੍ਰੋਮਣੀ ਗਿਣਿਆ ਜਾਂਦਾ। ਕਿਉਂ ਇਹ ਪਹਿਲੀਆਂ ਤਿੰਨ ਅਵਸਥਾ ਨੇ, ਜਦੋਂ ਇਹਨਾਂ ਤਿੰਨਾਂ ਅਵਸਥਾ ਦੇ ਤੱਕ ਯੋਗੀ ਚਲਿਆ ਜਾਂਦਾ, ਬ੍ਰਹਮ ਲੋਕ ਤੱਕ ਚਲਿਆ ਜਾਂਦਾ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਪੰਚੇ ਪਾਵ ਹੈ ਦਰਗਹਿ ਮਾਨ, ਪੰਚੇ ਸੋਹ ਹੈ ਦਰ ਰਾਜਾਨ। ਦਰ ਸੰਸਾਰ ਦੇ ਵਿੱਚ ਰਾਜਾਨ, ਰਾਜਿਆਂ ਦੀ ਤਾਂ ਉਹ ਯੋਗੀ ਸੋਹ ਨੇਕ ਹੁੰਦੇ ਨੇ, ਕਿਹੜੇ ਜਿਹੜੇ ਅਵਿਦਿਆ, ਅਸਮਤਾ, ਅਭਿਨਿਵੇਸ਼, ਰਾਗ ਤੇ ਦਵੈਸ਼ ਪੰਜਾਂ ਕਲੇਸ਼ਾਂ ਦਾ ਨਾਸ਼ ਕਰ ਲੈਂਦੇ ਨੇ ਦਸਮ ਦੁਆਰ ਤੱਕ ਜਾ ਕੇ, ਸਮਾਧੀ ਲਾ ਲਾ ਕੇ। ਮਿਹਨਤ ਹੈ, ਅੱਜ ਦੇ ਯੁੱਗ ਵਿੱਚ ਸੇਮ ਇਹੀ ਚੀਜ਼ ਸਾਇੰਸ ਵਿੱਚ ਹੈ। ਪਹਿਲਾਂ ਸਾਇੰਸ ਇਸ ਤਰ੍ਹਾਂ ਦੀ ਸੀ, ਹੁਣ ਸਾਇੰਸ ਹੋਰ ਤਰ੍ਹਾਂ ਦੀ ਹੈ। ਨਿਕਲ ਵੀ ਤਾਂ ਦਿਮਾਗ ਵਿੱਚੋਂ ਹੀ ਇਹ, ਪਹਿਲਾਂ ਵੀ ਇਹੀ ਚੀਜ਼ ਦਿਮਾਗ ਵਿੱਚੋਂ। ਆਹ ਜਿਹੜੇ ਆਪਾਂ ਏਸੀ ਲਾਉਂਦੇ ਹਾਂ, ਏਸੀ ਸਰੀਰ ਵਿੱਚ ਵੀ ਹੈ, ਠੰਡਾ ਠਾਰ ਹੋ ਜਾਂਦਾ ਸਰੀਰ। ਉਹ ਆ ਜਿਹੜੀਆਂ ਆਪਣੀਆਂ ਈੜਾ ਸੁਖਮਨਾ ਪਿੰਗਲਾ ਨਾੜਾਂ ਨੇ, ਆ ਨੱਕ ਦੇ ਰਾਹੀਂ ਇੱਕ ਗਰਮ ਹਵਾ ਆਉਂਦੀ, ਇੱਕ ਤੋਂ ਠੰਡੀ ਆਉਂਦੀ, ਇਹਦਾ ਧਿਆਨ ਧਰ ਕੇ ਬਿਲਕੁਲ ਸਰੀਰ ਠੰਡਾ ਕਰ ਲੈਂਦੇ ਆ ਜੇ ਬਹੁਤੀ ਅੱਗ ਵਰਦੀ ਹੋਵੇ। ਆ ਜਿਹੜੇ ਜੋਗੀ ਬਰਫ਼ ਵਿੱਚ ਬੈਠਦੇ ਨੇ, ਇਹ ਏਸੀ ਨੂੰ ਉਲਟ ਦਿਸ਼ਾ ਚ ਲਾ ਕੇ ਸਰੀਰ ਨੂੰ ਇੰਨਾ ਗਰਮ ਕਰ ਲੈਂਦੇ, ਉਹਨਾਂ ਨੂੰ ਠੰਡ ਹੀ ਨਹੀਂ ਲੱਗਦੀ, ਭੁੱਖ ਨੂੰ ਵੀ ਮਾਰ ਲੈਂਦੇ, ਪਿਆਸ ਨੂੰ ਵੀ ਮਾਰ ਲੈਂਦੇ ਨੇ, ਕਾਬੂ ਕਰ ਲੈਂਦੇ ਨੇ, ਨੀਂਦ ਉੱਤੇ ਵੀ ਕਾਬੂ ਕਰ ਲੈਂਦੇ ਨੇ। ਸੋ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਇਹ ਹੁਣ ਅਗਲੀਆਂ ਪੰਜ ਅਵਸਥਾ ਨੂੰ ਗ੍ਰਹਿਣ ਕਰ ਲਿਆ, ਉਹ ਮਹਾਨ ਯੋਗੀਆਂ ਵਿੱਚ ਆ ਜਾਂਦਾ, ਜਿਨ੍ਹਾਂ ਨੇ ਆਪਣੇ ਅੰਦਰੋਂ ਅਵਿਦਿਆ ਨੂੰ ਖਤਮ ਕਰ ਲਿਆ, ਸਰੂਪ ਦੇ ਪ੍ਰਕਾਸ਼ ਤੋਂ ਰਹਿਤ ਹੋਣਾ। ਇਹਨੂੰ ਅਵਿਦਿਆ ਕਹਿੰਦੇ, ਹਲੇ ਆਪਾਂ ਨੂੰ ਵੀ ਨਹੀਂ ਹੋਇਆ ਇਹ ਸਰੂਪ ਦਾ ਪ੍ਰਕਾਸ਼, ਜਿਨ੍ਹਾਂ ਜਿਨ੍ਹਾਂ ਨੂੰ ਹੋਇਆ ਉਹ ਅਵਿਦਿਆ ਤੋਂ ਬਾਹਰ ਚਲੇ ਗਏ।
हले आपां नूं सरूप का प्रकाश नहीं होया, कईआं नूं इस करके आपां अविद्या दे अंदर हां। कलेश है पंज, असमता होनी, बिरती जिहड़ी है वह समान ना होनी, बिरती बिरती डावांडोल रहनी, इहनूं असमता कहिंदे ने। फिर आउंदा अभिनिवेश, गुरु साहब की आग्ञा तो उल्ट चलना, गुरु वेद शास्त्र की आग्ञा तो योगी लोगो उल्ट चलना, तो जेड़ी गल गुरु ने कहनी वह नहीं मैं मननी, बस ये पर नहीं कर लेना, इनू अभिनिवेश कलेश कहिंदे ने। एक हुंदा राग, बिना कारण तो किसी नाल मोह करना। एक हुंदी द्वैख, बिना कारण तो ईरखा करनी किसी नाल। इन्हां पंजां कलेशां नूं कट के दसम द्वार विच जाके चौमुख दीवा जोत द्वार, जिहड़े ब्रह्म दी लाट दे दर्शन कर लैंदे ने दसम द्वार विच, उहनूं योगी मन्निया जांदा। तां योगी लोकां नूं थोड़ी जी महाराज ने सोझी दित्ती कि पंच प्रवान, पंच प्रधान, पंचे पाव है दरग है मान, पंचे सोह है दर राजान, पंचा का गुर एक ध्यान। हुण उह जिहड़े ने पंजां दा ध्यान करदे ने, किन्हां दा, पंजां तत्तां दा ध्यान करके एक जिहड़ा गुर चेतन स्वरूप ब्रह्म है, ब्रह्म दी लाट है, दसम द्वार दे जिहड़ा प्रकाश है, उत्थे ध्यान ला के रखदे ने। उन्हां श्रेष्ठ जनां दा पंजां तत्तां च ध्यान ला के एक ब्रह्म विच ध्यान लाउणा ही श्रेष्ठ मन्निया। इस तरह गोडिआं तक धरती दा ध्यान धरदे ने, इउं धरती ते विचरन दी शक्ति हो जांदी है। लक तक पाणी दा ध्यान धरदे ने, पाणी विच नहीं डुबदा। नाभी तक अग दा ध्यान धरदे ने, अग साड़ नहीं सकदी। गले तक ध्यान धरदे ने, पाउण दा पाउण उन्हां नूं कुछ नहीं कहिंदी। गल तो लैके दसम द्वार तक, फिर जिहड़ा आकाश दा ध्यान धरदे ने, आकाश विच विचरन वालियां चीजां दिखण लग पैंदियां, ते खुद भी आकाश विच उड्डण दी शक्ति दे मालक बन जांदे ने। उह पंजां इन्हां तत्तां दा ध्यान करके फिर उह जिहड़ा है उन्हां दा ध्यान कित्थे जुड़ जांदा है, एक जिहड़ा गुर है, एक गुर केड़ा, जिहड़ा चेतन गुर दे रारे नूं अंकुर होण करके ब्रह्म दा वाचक है, चेतन ब्रह्म दी लाट विच उन्हां दा ध्यान जुड़ जांदा। उस लाट विच जदों ध्यान जुड़दा प्रकाश विच ध्यान जुड़न करके वह एक महान ते श्रेष्ठ योगी बन जांदा। वह ब्रह्म लोक विच चलिया जांदा, ब्रह्म लोक विच जाके सारा समा बतीत करके अंत नूं वह ब्रह्म रंधर राही अपने शरीर नूं फोड़ के उत्थे पहुंचदा, दसम द्वार नूं फोड़ के, तां उस वक्त जाके उत्थे फिर ज्ञान प्राप्त करदा, ज्ञान प्राप्त करके फिर मुक्ति की प्राप्ति करदा, तां जाके किते योगी नूं आनंद आउंदा। जिवें तीजे पातशाह कोल योगी आया, हजार साल लंबी उम्र, मत्था टेकिया, बड़ा बिरध होया, तीजे पातशाह कहण लगे होर सुनाओ किवें आ, बड़े समय दे तुसीं तां कोई आनंद की प्राप्ति होई। कहना महाराज आनंद नहीं आया अज तक, हजार साल उम्र हो गई मेरी, सारियां मैं अवस्था नूं तय कर लिया, पर जिहड़ा आनंद हुंदा उह नहीं आया। भावें भी मैं पंजां प्राणां नूं रोक लिया, पंज पौणां नूं रोक लिया अपणियां नूं, सारी अवस्था प्राप्त कर ली, पर आनंद नहीं आया। महाराज सच्चे पातशाह हस के कहण लगे जाओ योगी राज, आ शरीर त्याग दिओ अपना, शरीर छड के साडे घर जन्म लाओगे हुण तुसीं। बाबा मोहरी जी दे घर विखे उस योगी ने आके जदों जन्म लिया, जदों जाके दस्या कि महाराज बच्चे ने जन्म लिया, महाराज कहिंदे आ गया योगी जी, नूं आनंद नहीं सी ना आया, उह हुण अपने गुरु घर च आ गया। कहिंदे महाराज इहदा नाम की रखीए, कहिंदे इहदा नाम रखो आनंद जी, आनंद, इहदा नाम आनंद नहीं ना प्राप्त होया। फिर सतगुरु कहिंदे हुण असीं इही जी बाणी उच्चारण करांगे, जिहड़ा पढ़ेगा उहनूं आनंद आ जाएगा। उस योगी दे नाम उत्ते आनंद बाणी दा नाम रख के आनंद पाया, मेरी माए सतगुरु मैं पाया, महाराज ने आनंद बख्शिया योगी लोकां नूं। इस तरह सतगुरु गुरु नानक देव जी नूं ताइयों वड्डे मन्निया, धन नानक तेरी वड्डी कमाई, ताइयों कहने हैं सारी सृष्टि सारे योगियां दे भी मास्टर बने बैठे उस्ताद, योगियां नूं समझाउण वाले, हरेक मत विच जाके प्रचार करन वाले, उपदेश करन वाले धन गुरु नानक देव जी महाराज। सारी जिन्नी भी सृष्टि है, मुसलमान हिंदू, मुसलमान कहने साडा पीरान पीर है, हिंदू कहने साडा गुरसिख कहने साडा, ਪਰ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਇਸ ਕਰਕੇ ਉਹ ਸਾਂਝਾ ਸਾਹਿਬ ਮਾਲਕ ਹੈ। ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਯੋਗੀਆਂ ਨੂੰ ਇਸ ਤਰੀਕੇ ਨਾਲ ਪੰਚ ਪ੍ਰਮਾਣ ਦੀ ਪੌੜੀ ਰਾਹੀਂ ਪਾਵਨ ਪਵਿੱਤਰ ਉਪਦੇਸ਼ ਦੇ ਕੇ ਕਿਰਤਾਰਥ ਕੀਤਾ ਹੈ। ਹੁਣ ਆਪਾਂ ਗੁਰਸਿੱਖ ਵੀ ਪੁੱਛਾਂਗੇ ਗੁਰੂ ਨਾਨਕ ਦੇਵ ਜੀ ਨੂੰ, ਮਹਾਰਾਜ ਸਾਨੂੰ ਵੀ ਸਮਝਾਓ, ਜੇ ਯੋਗੀਆਂ ਨੂੰ ਪੰਚ ਪ੍ਰਮਾਣ ਦੀ ਪੌੜੀ ਰਾਹੀਂ ਸਮਝਾਇਆ, ਸਾਨੂੰ ਵੀ ਕਿਰਪਾ ਕਰਕੇ ਪੰਚ ਪ੍ਰਮਾਣ ਦੀ ਪੌੜੀ ਰਾਹੀਂ ਸਮਝਾਓ, ਗੁਰਸਿੱਖੀ ਦਾ ਮਾਰਗ ਗੁਰਮਤ ਦੱਸੋ ਸਾਨੂੰ ਕੀ ਹੈ। ਤਾਂ ਸਤਿਗੁਰੂ ਹੁਣ ਕੱਲ੍ਹ ਨੂੰ ਆਪਾਂ ਨੂੰ ਗੁਰਮਤ ਦੱਸਣਗੇ ਪੰਚ ਪ੍ਰਮਾਣ ਦੀ ਪੌੜੀ ਵਿੱਚ ਕਿ ਗੁਰਮਤ ਕਿਹਨੂੰ ਕਹਿੰਦੇ ਨੇ। ਪ੍ਰਾਣ ਅਪਾਨ ਬਿਆਨ ਰਾਹੀਂ ਵੀ ਸਮਝਾਉਣਗੇ, ਆਪਣਾ ਢੰਗ ਹੋਰ ਹੈ, ਉਹਨਾਂ ਦਾ ਹੋਰ ਹੈ। ਸੋ ਇਸ ਪ੍ਰਕਾਰ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ, ਪਿਆਰ ਸਤਿਕਾਰ ਨਾਲ ਸਤਿਗੁਰੂ ਜੀ ਦਾ ਬਖਸ਼ਿਆ ਗੁਰਮੰਤਰ ਜਪੀਏ, ਵੱਡਾ ਜਾਣ ਕੇ ਜਪੀਏ। ਬਹੁਤ ਅਮੋਲਕ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਕਰਕੇ ਜਪੀਏ। ਵਾਹਿਗੁਰੂ ਵਾਹਿਗੁਰੂ ਪਾਤਸ਼ਾਹ ਨੇ ਕੱਲ ਦੇ ਉਪਦੇਸ਼ ਵਿਚ ਆਪਾਂ ਨੂੰ ਪੰਚ ਪ੍ਰਵਾਨ ਪੰਚ ਪ੍ਰਧਾਨ ਦੀ ਪੌੜੀ ਵਿਚ ਬਖਸ਼ਿਸ਼ਾਂ ਕੀਤੀਆਂ ਸੀ, ਸਿੱਧਾਂ ਨੂੰ ਉਹਨਾਂ ਦੇ ਮਤ ਰਾਹੀਂ ਸਮਝਾਇਆ ਸੀ ਕਿ ਕਿਵੇਂ ਪੰਜ ਪੌਣਾ ਰੋਕਣੀਆਂ ਨੇ, ਪੰਜ ਛੋਟੀਆਂ ਪੌਣਾ, ਫਿਰ ਇਸੇ ਪ੍ਰਕਾਰ ਜਿਹੜੀ ਅਵਸਥਾ ਖੇਚਰੀ ਪੂਚਰੀ ਆਦਿਕ ਸੁਣਾਈਆਂ। ਹੁਣ ਗੁਰਮਤ ਦੁਆਰਾ ਜਿਹੜੀ ਹੈ ਇਹ ਪੰਜ ਪੌਣਾ ਗੁਰਮਤ ਦੁਆਰਾ ਵੱਖਰੀਆਂ ਕਿਸਮ ਦੀਆਂ ਹਨ। ਇਹ ਜਿਹੜੀ ਪ੍ਰਾਣ ਹੈ, ਗੁਰਸਿੱਖ ਨੇ ਪ੍ਰਾਣ ਪਾਉਣ ਨੂੰ ਕਿਵੇਂ ਰੋਕਣਾ? ਪ੍ਰਾਣ ਦਾ ਮਤਲਬ ਜਿਹੜੀ ਪਰਮੇਸ਼ਰ ਦੀ ਪਛਾਣ ਵਾਲੇ ਹੋ ਜਾਣਾ, ਇਹ ਆਪਣੀ ਪ੍ਰਾਣ ਪਾਉਣ ਹੈ। ਪਛਾਣ ਵਾਲੇ ਕਿਵੇਂ ਹੋ ਜਾਣਾ? ਜਿਵੇਂ ਮਹਾਰਾਜ ਨੇ ਕਿਹਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਾਰਿਆਂ ਅੰਦਰ ਇੱਕ ਵਾਹਿਗੁਰੂ ਨੂੰ ਦੇਖਣਾ, ਕੋਈ ਥਾਂ ਐਸੀ ਨਹੀਂ ਜਿੱਥੇ ਨਾ ਹੋਵੇ। ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ। ਸਾਰਾ ਕੁਝ ਵਾਹਿਗੁਰੂ ਨੂੰ ਜਾਣ ਲੈਣਾ ਹੈ, ਪ੍ਰਾਣ ਭਾਵ ਪਛਾਣ ਕਰਨੀ। ਫਿਰ ਅਪਾਨ ਹੁੰਦੀ ਹੈ, ਕਿਉਂਕਿ ਪ੍ਰਾਣ ਉਪਰੋਂ ਮੂੰਹ ਵਿਚੋਂ ਆਉਂਦੇ ਜਾਂਦੇ ਨੇ, ਅਪਾਨ ਵਾਈ ਉਹ ਖਾਰਜ ਹੁੰਦੀ ਹੈ। ਇਸ ਕਰਕੇ ਅਪਾਨ ਨੂੰ ਰੋਕਣ ਦਾ ਮਤਲਬ ਹੈ ਇੱਥੇ ਕਿ ਜਿਹੜਾ ਸੰਸਾਰ ਵੱਲੋਂ ਬੇਪਛਾਣ ਹੋ ਜਾਣਾ, ਸੰਸਾਰ ਵੱਲੋਂ ਆਪਣੇ ਆਪ ਨੂੰ ਮੋੜ ਲੈਣਾ, ਇਹਨੂੰ ਹੀ ਅਪਾਨ ਵਾਈ ਉਹ ਕਹਿੰਦੇ ਨੇ। ਪਰਮੇਸ਼ਰ ਦੀ ਪਛਾਣ ਵਾਲੇ ਹੋ ਜਾਓ ਅਤੇ ਸੰਸਾਰ ਵੱਲੋਂ ਬੇਪਛਾਣ ਹੋ ਜਾਓ। ਅੱਖਾਂ ਵਾਜੋਂ ਵੇਖਣਾ ਬਿਨ ਕੰਨਾ ਸੁਣਨਾ, ਇਹੋ ਜਿਹੇ ਬਣ ਜਾਓ। ਕਬੀਰ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ, ਕਬੀਰ ਜੀ ਕਹਿੰਦੇ ਮੈਂ ਗੂੰਗਾ ਬੋਲਾ ਹੋ ਗਿਆ। ਕਹਿੰਦੇ ਤੁਸੀਂ ਤਾਂ ਚੰਗੇ ਭਲੇ ਲੱਗਦੇ ਹੋ, ਅੱਖਾਂ ਤੁਹਾਡੀਆਂ ਦੇਖ ਰਹੀਆਂ, ਕੰਨ ਸੁਣਦੇ ਨੇ। ਕਬੀਰ ਜੀ ਕਹਿੰਦੇ ਹਾਂ ਮੈਂ ਗੂੰਗਾ ਹੋ ਗਿਆ। ਕਿਹੜੀ ਗੱਲੋਂ? ਕਹਿੰਦੇ ਜਦ ਕੋਈ ਆ ਕੇ ਮਹਾਤਮਾ ਕੋਲ ਕਬੀਰ ਜੀ ਕੋਲ ਬੈਠੇ, ਕਬੀਰ ਜੀ ਸਾਡੇ ਫਲਾਨਾ ਬੰਦਾ ਤਾਂ ਇੰਨਾ ਮਾੜਾ ਫਲਾਨਾ, ਕਬੀਰ ਜੀ ਚੁੱਪ ਕਰਕੇ ਬੈਠੇ ਰਹਿੰਦੇ, ਜਿਵੇਂ ਗੂੰਗਾ ਬੈਠਾ ਹੁੰਦਾ। ਜੇ ਕੋਈ ਮਾੜਾ ਕੰਮ ਕਰਦਾ ਕਬੀਰ ਜੀ ਅੱਖਾਂ ਬੰਦ ਕਰ ਲੈਂਦੇ, ਮੈਂ ਅੰਨਾ, ਕਹਿੰਦੇ ਮੈਂ ਦਿਖਦਾ ਨਹੀਂ। ਜੇ ਕੋਈ ਬੰਦਾ ਕੋਈ ਮਾੜੀ ਗੱਲ ਕਰਦਾ, ਨਿੰਦਾ ਚੁਗਲੀ, ਕੰਨਾਂ ਤੇ ਹੱਥ ਰੱਖ ਲੈ, ਮੈਂ ਬੋਲਾਂ, ਮੈਨੂੰ ਸੁਣਦਾ ਨਹੀਂ। ਤੇ ਜੇ ਕੋਈ ਆ ਗਿਆ ਸਤਸੰਗੀ ਪੁਰਸ਼, ਆ ਕੇ ਕੋਈ ਧਾਰਮਿਕ ਬਚਨ ਕਰਨ ਲੱਗ ਜਾਏ, ਉਦੋਂ ਕੰਨ ਚੰਗੇ ਭਲੇ ਕੰਮ ਕਰਦੇ ਨੇ, ਉਦੋਂ ਸੰਗਤ ਵਿਚ ਚੰਗੀਆਂ ਭਲੀਆਂ ਅੱਖਾਂ ਖੋਲ ਕੇ ਰੱਖਦੇ ਨੇ। ਰਾਮ ਰਾਮ ਬੋਲਣਾ ਤਾਂ ਉੱਚੀ ਉੱਚੀ ਬੋਲਦੇ, ਕੋਈ ਸ਼ਬਦ ਗਾਇਨ ਕਰਨਾ। ਤੋ ਰੱਬ ਦੇ ਪਿਆਰੇ ਜਿਹੜੇ ਹੁੰਦੇ ਨੇ ਇਹ ਕੀ ਕਰਦੇ ਨੇ, ਜਦੋਂ ਤੱਕ ਮਾੜੀ ਗੱਲ ਸੁਣਨਗੇ ਤਾਂ ਮੂੰਹ ਬੰਦ ਕਰ ਲੈਣਗੇ, ਗੂੰਗੇ ਹੋ ਜਾਂਦੇ, ਅੰਨੇ ਹੋ ਜਾਂਦੇ ਨੇ, ਬੋਲੇ ਹੋ ਜਾਂਦੇ। ਹੁਣ ਜਦੋਂ ਮਹਾਂਪੁਰਸ਼ ਕਈ ਵਾਰੀ ਹਾਸੇ ਸਾਨੂੰ ਕਹਿੰਦੇ ਉਹ ਤੂੰ ਅੰਨਾ ਹੋ ਜਾਏ, ਤੂੰ ਆਮ ਬੰਦੇ ਨੇ ਕਹਿਣਾ ਲੈ ਵੀ ਅੰਨਾ ਕਰਤਾ ਇਹਨੂੰ। ਅੰਨੇ ਦਾ ਮਤਲਬ ਇਹ ਹੁੰਦਾ ਸੰਸਾਰ ਵੱਲੋਂ ਅੰਨੇ ਹੋ ਜਾਣਾ। ਸੋ ਇਸੇ ਪ੍ਰਕਾਰ ਹੀ ਜਦੋਂ ਕੋਈ ਬੰਦਾ ਇੱਥੇ ਨੰਗੇ ਸਿਰ ਆਉਂਦਾ ਹੈ,
ਆਪਾਂ ਨੂੰ ਕਹਿੰਦੇ ਉਹ ਅੰਨਾ ਹੋਇਆ ਤੈਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਦਿਖਦੇ ਤੈਨੂੰ ਪਤਾ ਨਹੀਂ ਗੁਰਦੁਆਰਾ ਸਿਰ ਢੱਕ ਕੇ ਆਉਣਾ ਜੇ ਕੋਈ ਜੁੱਤੀ ਲੈ ਕੇ ਆ ਜਾਏ ਉਹਨੂੰ ਵੱਧ ਅੰਨਾ ਗਿਣਾਂਗੇ ਆਪਾਂ ਸੰਸਾਰ ਦੇ ਅੰਦਰ ਕਈ ਬੰਦੇ ਇਹੋ ਜਿਹੇ ਵੀ ਤੁਸੀਂ ਦੇਖੇ ਹੋਣੇ ਆ ਜੇ ਉਹਨਾਂ ਨੂੰ ਕੋਈ ਕੰਮ ਦੀ ਗੱਲ ਕਰੋ ਉਹ ਬੋਲੇ ਬਣ ਜਾਂਦੇ ਆ ਹੈ ਕੀ ਕਿਹਾ ਜੇ ਉਹਨੂੰ ਕਹੋ ਆਹ 20 ਰੁਪਈਏ ਦੇਣੇ ਸੀ ਤੁਹਾਡੇ 50 ਰੁਪਈਏ ਅੱਛਾ ਲਿਆ ਬਈ ਉਹ ਜਦੋਂ ਹੀ ਹੋ ਜਾਂਦੇ ਉਸ ਵਕਤ ਕੰਨ ਚੰਗੇ ਭਲੇ ਕੰਮ ਕਰਨ ਲੱਗ ਜਾਂਦੇ ਉਹਨਾਂ ਦੇ ਉਹ ਸੰਸਾਰੀ ਬੰਦੇ ਨੇ ਜਿਹੜੇ ਬੰਦੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਜੇ ਦੁਨਿਆਵੀ ਗੱਲ ਕਰੋ ਬੋਲੇ ਹੋਏ ਕੀ ਆਖਿਆ ਮੈਂ ਸੁਣਿਆ ਨਹੀਂ ਸਮਝਣ ਲੱਗੀ ਉਹਨੂੰ ਮਾੜੀ ਗੱਲ ਨੂੰ ਦੇਖਣ ਵੇਲੇ ਅੱਖਾਂ ਹੀ ਬੰਦ ਕਰ ਲੈਣਗੇ ਮੈਂ ਦੇਖਿਆ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਸੰਸਾਰ ਦਾ ਤੇ ਰੱਬ ਦੇ ਪਿਆਰਿਆਂ ਦੇ ਬੰਦਿਆਂ ਦੇ ਇਉਂ ਅਪਾਨ ਵਾਯੂ ਵਿਚ ਵਰਤ ਜਾਂਦੇ ਨੇ ਉਹ ਸੰਸਾਰ ਨੂੰ ਦੇਖਦੇ ਹੀ ਨਹੀਂ ਕੀ ਹੋ ਰਿਹਾ ਦੁਨੀਆਂ ਚ ਆ ਜਿਹੜੇ ਇੱਥੇ ਆ ਕੇ ਕਈ ਵਾਰੀ ਕਰਦੇ ਹੁੰਦੇ ਆ ਨਾ ਆਹ ਨੀ ਠੀਕ ਉਹ ਨੀ ਠੀਕ ਇੱਥੇ ਐਨ ਮੈਂ ਕਦੇ ਤੁਹਾਨੂੰ ਕਿਹਾ ਇੱਥੇ ਆਹ ਨਹੀਂ ਠੀਕ ਮੈਂ ਕਦੇ ਵੀ ਨਹੀਂ ਕਿਹਾ ਮੈਂ ਕਿਸੇ ਵੱਲ ਦੇਖਦਾ ਹੀ ਨਹੀਂ ਮੈਂ ਅੰਨਾ ਹੋ ਕੇ ਤੁਰਿਆ ਜਾਂਦਾ ਕਿਉਂ ਤੁਸੀਂ ਕੁਛ ਨਹੀਂ ਸੁਧਾਰ ਸਕਦੇ ਇੱਥੇ ਕੁਛ ਨਹੀਂ ਹੋਣ ਵਾਲਾ ਇੱਕ ਗਰੰਟੀ ਲੈ ਲਓ ਵੀ ਸਿੱਖ ਇੱਕ ਗਰੰਟੀ ਲਵੇ ਮੈਂ ਆਪਣੇ ਆਪ ਨੂੰ ਸੁਧਾਰਨਾ ਬਸ ਜੇ ਸਾਰੇ ਜਾਣੇ ਆਪੋ ਆਪਣੀ ਜ਼ਿੰਮੇਵਾਰੀ ਲੈ ਲਵੇ ਅਸੀਂ ਆਪਣੇ ਆਪ ਨੂੰ ਸੁਧਾਰਨਾ ਸਾਰੇ ਹੀ ਸੁਧਰ ਜਾਵਾਂਗੇ ਜੇ ਆਪਾਂ ਦੂਜਿਆਂ ਨੂੰ ਸੁਧਾਰਨ ਦੀ ਗਰੰਟੀ ਲੈ ਲਈ ਤੇ ਆਪ ਸੁਧਰੇ ਨਹੀਂ ਤੇ ਆਪਾਂ ਕਦੇ ਵੀ ਨਹੀਂ ਸੁਧਰ ਸਕਦੇ ਇਸ ਕਰਕੇ ਆਪੋ ਆਪਣਾ ਜੀਵਨ ਆਪਣਾ ਸੁਧਾਰੋ ਨਾ ਬਾਹਲਾ ਦੇਖੋ ਆਸਾ ਪਾਸਾ ਨਾ ਬਹੁਤਾ ਸੁਣੋ ਨਾ ਬਹੁਤਾ ਬੋਲੋ ਚੁੱਪ ਕਰਕੇ ਸੰਸਾਰ ਦੇ ਅੰਦਰ ਵਿਚਰੋ ਇਹਨੂੰ ਕਹਿੰਦੇ ਅਪਾਨ ਵਾਯੂ ਚ ਵਰਤਣਾ ਫਿਰ ਆਉਂਦੀ ਵਾਯੂ ਸਮਾਨ ਸਾਰੇ ਸਰੀਰ ਦੇ ਵਿੱਚ ਸਮਾਨ ਵਾਯੂ ਵਰਤਦੀ ਹੈ ਗੁਰਸਿੱਖ ਜਿਹੜਾ ਉਹ ਪਰਮੇਸ਼ਰ ਨੂੰ ਸਮਾਨ ਜਾਣਦਾ ਹਰ ਇੱਕ ਜਗ੍ਹਾ ਦੇ ਉੱਤੇ ਸਰਬ ਵਿਆਪਕ ਜਾਣਦਾ ਇਹ ਉਹਦੀ ਸਮਾਨ ਵਾਯੂ ਹੋ ਗਈ ਇਸੇ ਪ੍ਰਕਾਰ ਜਿਹੜੀ ਬਿਆਨ ਹੈ ਬਿਆਨ ਵਾਯੂ ਜਿਹੜੀ ਨਾਭ ਚ ਵਰਤਦੀ ਹੈ ਰੱਬ ਦੇ ਪਿਆਰੇ ਕੀ ਕਰਦੇ ਨੇ ਬਿਆਨਾਮ ਦਵੈਸ਼ ਦਾ ਹੈ ਉਹ ਦਵੈਸ਼ ਈਰਖਾ ਤੋਂ ਰਹਿਤ ਹੋ ਜਾਂਦੇ ਨੇ ਇਹ ਬਿਆਨ ਵਾਯੂ ਚ ਵਰਤਦੇ ਨੇ ਉਹ ਇਸੇ ਪ੍ਰਕਾਰ ਹੀ ਜਿਹੜੀ ਉਦਿਆਨ ਪੌਣ ਹੈ ਉਦਿਆਨ ਕੰਠ ਹੈ ਮਾਨ ਇਹ ਕੰਠ ਵਿੱਚ ਹੁੰਦੀ ਹੈ ਆਪਣੇ ਉਦਿਆਨ ਗੁਰਮੁਖ ਕੀ ਕਰਦੇ ਨੇ ਉਹ ਸੰਸਾਰ ਨੂੰ ਹੀ ਉਦਿਆਨ ਸਮਝਦੇ ਨੇ ਉਦਿਆਨ ਹੁੰਦਾ ਬੀਆਬਾਨ ਜੰਗਲ ਆਪਾਂ ਦੁਨੀਆਂ ਨੂੰ ਜੰਗਲ ਸਮਝਣਾ ਜਿਵੇਂ ਆਪਾਂ ਅੰਨੇ ਬੋਲੇ ਹੋ ਗਏ ਨਾ ਗੂੰਗੇ ਵੀ ਹੋ ਗਏ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਰੇ ਮਨ ਐਸੋ ਕਰ ਸੰਨਿਆਸਾ ਬਾਨ ਸੇ ਸਦਨ ਸਭਾ ਕਰ ਸਮਝੋ ਮਨ ਹੀ ਮਾਹੀ ਉਦਾਸਾ ਮਹਾਰਾਜ ਕਹਿੰਦੇ ਤੁਸੀਂ ਆਓ ਨਾ ਸਮਝੋ ਦੁਨੀਆਂ ਭਰੀ ਪਈ ਹੈ ਬੜੀ ਦੁਨੀਆਂ ਉਹਨਾਂ ਕਰਿਆ ਕਰੋ ਬਨ ਸੇ ਜੰਗਲ ਵਰਗੇ ਸਮਝ ਲਓ ਸਾਰੇ ਜਿੱਥੇ ਹੁਣ ਬੈਠੇ ਜੰਗਲ ਹੀ ਹੈ ਇਹ ਜਿਹੜਾ ਗ੍ਰਸਤ ਮਾਰਗ ਹੈ ਇਹਦੇ ਚ ਰਹਿੰਦੇ ਹੋਏ ਜੰਗਲ ਜਾਣ ਦੀ ਲੋੜ ਨਹੀਂ ਜੰਗਲ ਵਿੱਚ ਤਾਂ ਆਪਾਂ ਹੁਣ ਵੀ ਬੈਠੇ ਹੀ ਹੈ ਜਿਹੜੇ ਸ਼ੇਰ ਨੇ ਹੰਕਾਰੀ ਲੋਕ ਸ਼ੇਰ ਵਾਂਗੂ ਜਿਹੜੇ ਇਹਦੇ ਚ ਗਿੱਦੜ ਲੋਕ ਨੇ ਕਈ ਇਹਦੇ ਚ ਜਮਦੂਤ ਨੇ ਇੱਥੇ ਹੀ ਸਾਰਾ ਕੁਛ ਤੁਰਿਆ ਫਿਰਦਾ ਹੈ ਪਾਪੀ ਪੁੰਨੀ ਸਾਰੇ ਉਰੇ ਤੁਰੇ ਫਿਰਦੇ ਨੇ ਇਹ ਇੱਕ ਪ੍ਰਕਾਰ ਦਾ ਜੰਗਲ ਹੀ ਬਣਿਆ